एक ओंकार सतनाम कर्ता पुरुष निर्भव निर्वैर अकाल मूरत अजूनी सैभं गुरु प्रसाद। परिपूर्ण परमात्मा ने जो मनुख दे तन दी बर्तन बनाई है, मन दी बनतर बनाई है, इन्हां दोहां दे चार चार दी गिनती नूं प्रधान रखे। वास्तविक तन की है? हड्डियां। और दूसरा की है? मांस। तीसरा की है? मिंज। और चौथा की है? खलड़ी। इस तो बिना शरीर देखते होर कुछ नहीं मिलता। मन की है? अगर ए एक खास प्रश्न जग्यासु दे अंदर पैदा होवे, और पैदा जग्यासुओं दे अंदर ही होंदा है। जो थोड़ा बहुत मन दे तल ते जींदे ने, जो थोड़ा बहुत अंतर्मुखी होंदे ने, इस तरह दे प्रश्न उन्हां दे अंदर पैदा होंदे ने। की है मन? तो कहना पेगा मन है विचार, मन है सोचनी, मन है यादां दा प्रवाह, मन है अहं स्वरूप, मैं हां अहं अहंकार। इस तरह मन दे ए चार भाग बन गए, मन बुद्ध चित अहं। मन विचार, बुद्ध सोच, चित याद, अहं अहंकार। तन दी अपनी दुनिया है, मन दा अपना पसारा है। तन तामीर है, मन बुनियाद है। तन दरखत दी तरह है, मन मूल दी तरह। जैसा मन होंदा है वैसे ही तन दी बनतर बनती है। सड़े तन दे नैन नक्श, सड़े तन दी सुंदरता या करूपता, सड़े तन दे बोलां दी मधुरता या कुड़त्तन। गर्स के जो कुछ भी तन दे सोना है, इस गल दा सबूत है कि बीज सुंदर सी पिछला, उसने एक सोने जिया तन नु निर्मित कीता है। क्योंकि तन नु अंतिम समय जद जला दिता जांदा है या कबर विच पा दिता जांदा है, तो मूल फिर भी बच रहिंदा है मन। इस दे च ने संस्कार, इस दे च हैगे ने जीवन भर दे कीते कर्म। और उस नाल जो मानसिक ढांचा बनदा है, अगला जन्म वैसा ही बनदा है। तन करूप है, बाणी कुरखत है, तो एक गल स्पष्ट है कि मन ठीक नहीं है। लेकिन विकास दे द्वार बंद भी नहीं। ए मनुख पिछली मानसिक घटनावां करके जे तन दे तल ते करूप रह गया है, तो हुण मन नु सुंदर बना के, महान बना के ए परमात्मा नु प्राप्त कर सकदा है, और दैवी सुंदरता हासिल कर सकदा है, दैवी सुहप्पण हासिल कर सकदा है। तो मन की है विचारां दा प्रवाह, बुद्ध की है सोचनी, चित की है चेते शक्ति, अहं की है अपनी चेते शक्ति दा अहंकार, अपनी सोचनी दा अहंकार, अपने विचारां दा अहंकार। मन दे च मन दा ही अहंकार है। अहं किस चीज दा? मन दा, अपने विचारां दा। अहं किस चीज दा? बुद्ध दा, अपनी सोचनी दा। अहं किस चीज दा? अपनी चेते शक्ति दा। पर इस तरह मन विस्तृत होंदा रहिंदा है, बुद्ध विकासशील होंदी रहिंदी है, चित पसरदा रहिंदा है, अहंकार फैलदा रहिंदा है। और इस तरह मन दे आसरे ते ਮਨ ਦੀ ਜੜ੍ਹਾਂ ਤੇ ਬਾਰ ਬਾਰ ਤਨ ਦਾ ਬ੍ਰਿਕਸ਼ ਖੜਾ ਹੁੰਦਾ ਹੈ, ਮਨ ਦੇ ਮੂਲ ਦੇ ਉੱਤੇ ਤਨ ਦਾ ਮਕਾਨ ਬਾਰ ਬਾਰ ਨਿਰਮਿਤ ਹੁੰਦਾ ਹੈ। ਤੋ ਪ੍ਰਥਮ ਲਈਏ ਮਨ ਨੂੰ। ਮਨ ਕੀ ਹੈ? ਵਿਚਾਰ। ਦਰਅਸਲ ਜੋ ਮਨੁੱਖ ਦੇ ਵਿਚਾਰਾਂ ਦਾ ਪ੍ਰਵਾਹ ਹੈ, ਮਨੁੱਖ ਉਹੀ ਕੁਛ ਹੈ। ਵਾਸਤਵਿਕ ਮਨੁੱਖ ਉਹੀ ਕੁਛ ਹੈ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਉਹ ਨਹੀਂ ਹੈ। ਮਨੁੱਖ ਉਹੀ ਕੁਛ ਹੈ ਜੋ ਉਸਦੇ ਵਿਚਾਰ ਨੇ। ਤਨ ਨਾਲੋਂ ਵੀ ਮਨੁੱਖ ਨੂੰ ਆਪਣੇ ਵਿਚਾਰਾਂ ਨਾਲ ਜ਼ਿਆਦਾ ਪਕੜ ਹੈ। ਤਨ ਦਾ ਇਤਨਾ ਅਹੰਗ ਨਹੀਂ ਹੈ। ਮਨ ਦਾ ਅਹੰਗ ਬਹੁਤ ਪ੍ਰਬਲ ਹੈ। ਤਨ ਨੂੰ ਕਿਧਰੇ ਚੋਟ ਵੀ ਪਹੁੰਚ ਜਾਏ, ਮਨੁੱਖ ਬਰਦਾਸ਼ਤ ਕਰ ਲੈਂਦਾ ਹੈ, ਸਹਿਨ ਕਰ ਲੈਂਦਾ ਹੈ। ਲੇਕਿਨ ਮਨ ਨੂੰ ਕਿਧਰੇ ਚੋਟ ਪਹੁੰਚੀ ਹੈ, ਕਿਸਨੇ ਵਿਚਾਰਾਂ ਤੇ ਜ਼ਰਬ ਕਰ ਦਿੱਤੀ ਹੈ, ਕਿਸੇ ਨੇ ਵਿਚਾਰਾਂ ਦਾ ਖੰਡਨ ਕਰ ਦਿੱਤਾ ਹੈ, ਕਿਤੇ ਇੰਜ ਤੜਪ ਕੇ ਰਹਿ ਗਿਆ ਜਿਵੇਂ ਜਲ ਤੋਂ ਬਿਨਾਂ ਮੱਛਲੀ। ਇਥੇ ਬੇਜ਼ਾਰ ਹੋ ਗਿਆ, ਇਥੇ ਚੀਖ ਉੱਠਿਆ, ਹੈ ਮੇਰੇ ਵਿਚਾਰਾਂ ਦਾ ਖੰਡਨ। ਆਦ ਕਾਲ ਤੋਂ ਮਨੋਵਿਗਿਆਨਕ ਕਹਿੰਦੇ ਆ ਰਹੇ ਨੇ, ਮਨੁੱਖ ਤਨ ਤੋਂ ਜ਼ਿਆਦਾ ਮਨ ਹੈ। ਔਰ ਇਹ ਹੈ ਵੀ ਠੀਕ, ਕਿਉਂਕਿ ਮਨ ਮੂਲ ਹੈ, ਮਨ ਬੁਨਿਆਦ ਹੈ, ਔਰ ਮਨ ਤੇ ਹੀ ਤਨ ਦਾ ਢਾਂਚਾ ਜੋ ਹੈ ਖੜਾ ਹੈ। ਵਿਚਾਰ ਜੋ ਕੁਛ ਮਨੁੱਖ ਨੇ ਅੰਦਰ ਜੋ ਹੈ ਚੱਲ ਰਹੇ ਨੇ, ਔਰ ਜੋ ਇਹ ਮਨ ਚਲਾ ਰਿਹਾ, ਅਗਰ ਇਸ ਦੀ ਪਕੜ ਜਕੜ ਬਹੁਤ ਜ਼ਿਆਦਾ ਹੋਵੇ ਤਾਂ ਕਈ ਦਫਾ ਵਿਚਾਰਾਂ ਦਾ ਵਿਕਾਸ ਵੀ ਰੁਕ ਜਾਂਦਾ ਹੈ। ਵਿਚਾਰਾਂ ਨੂੰ ਮਹਾਨ ਬਣਾਇਆ ਜਾ ਸਕਦਾ ਹੈ ਵਿਚਾਰਾਂ ਦੀ ਗਜ਼ਾ ਦੇ ਕੇ। ਜੈਸੇ ਛੋਟੇ ਬੱਚੇ ਕੋਲ ਛੋਟਾ ਤਨ ਹੈ ਤੇ ਭੋਜਨ ਦੇ ਕੇ ਤਨ ਵੱਡਾ ਕੀਤਾ ਜਾ ਸਕਦਾ ਹੈ। ਬਾਹਾਂ ਵੱਡੀਆਂ ਹੋ ਜਾਣਗੀਆਂ, ਲੱਤਾਂ ਵੱਡੀਆਂ ਹੋ ਜਾਣਗੀਆਂ, ਕੱਦ ਬੁੱਤ ਵੱਡਾ ਹੋ ਜਾਏਗਾ। ਔਰ ਇਹ ਨਿੱਕਾ ਜਿਹਾ ਬਾਲਕ ਭੋਜਨ ਦੇ ਆਸਰੇ ਤੇ, ਖੁਰਾਕ ਦੇ ਆਸਰੇ ਤੇ ਇਤਨਾ ਵੱਡਾ ਹੋ ਜਾਏਗਾ। ਜੇ ਤਨ ਵੱਡਾ ਹੋ ਸਕਦਾ ਹੈ, ਮਨ ਵੀ ਵੱਡਾ ਹੋ ਸਕਦਾ ਹੈ। ਵਿਚਾਰਾਂ ਦਾ ਪ੍ਰਭਾਵ ਵੀ ਮਹਾਨ ਹੋ ਸਕਦਾ ਹੈ, ਫੈਲ ਸਕਦਾ ਹੈ। ਇੱਕ ਦਾਰਸ਼ਨਿਕ ਦੇ ਕੋਲ ਜੋ ਵਿਚਾਰਾਂ ਦਾ ਪ੍ਰਵਾਹ ਹੁੰਦਾ ਹੈ, ਉਹ ਆਮ ਸਾਧਾਰਨ ਮਨੁੱਖ ਦੇ ਕੋਲ ਨਹੀਂ ਹੁੰਦਾ। ਸਾਧਾਰਨ ਮਨੁੱਖ ਦੇ ਕੋਲ ਵਿਚਾਰਾਂ ਦਾ ਪ੍ਰਵਾਹ ਇਸ ਤਰ੍ਹਾਂ ਹੁੰਦਾ ਹੈ ਜੈਸੇ ਇੱਕ ਮਾਮੂਲੀ ਜਿਹਾ ਨਾਲੀ ਦਾ ਪਾਣੀ ਵਗ ਰਿਹਾ, ਗਦਲਾ। ਲੇਕਿਨ ਇੱਕ ਦਾਰਸ਼ਨਿਕ ਸਰਿਤਾ ਦੀ ਤਰ੍ਹਾਂ ਆਉਂਦਾ ਹੈ, ਦਰਿਆ ਦੀ ਤਰ੍ਹਾਂ ਆਉਂਦਾ ਹੈ। ਪਰ ਇੱਕ ਸੰਤ ਸਾਗਰ ਦੀ ਤਰ੍ਹਾਂ ਆਉਂਦਾ ਹੈ, ਉਹਦੇ ਵਿਚਾਰ ਸਾਗਰ ਦੀ ਤਰ੍ਹਾਂ ਨੇ। ਪਤਾ ਨਹੀਂ ਕਿਤਨੇ ਉਸਦੇ ਚ ਮੋਤੀ ਪਏ ਨੇ, ਕਿਤਨੀ ਤਰ੍ਹਾਂ ਦੀ ਬਨਸਪਤੀ ਪਈ ਹੈ, ਪਤਾ ਨਹੀਂ ਉਸਦੇ ਵਿਚਾਰਾਂ ਵਿੱਚ ਕਿਤਨਾ ਜੀਵਨ ਹੈ। ਜੈਸੇ ਕਹਿੰਦੇ ਨੇ 84 ਲੱਖ ਜੌਨ ਦੇ ਚੋਂ ਅੱਧਾ ਜੀਵਨ ਸਾਗਰ ਦੇ ਚ ਹੈ। ਥਲ ਜੰਤੂਆਂ ਨਾਲੋਂ, ਨਵ ਜੰਤੂਆਂ ਨਾਲੋਂ ਜਲ ਜੰਤੂ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਨੇ। ਇਹ ਜੋ 84 ਲੱਖ ਮੰਨਿਆ ਜਾਂਦਾ, 21 ਲੱਖ ਥਲ ਜੰਤੂ ਜ਼ਮੀਨ ਦੇ ਉੱਤੇ ਚੱਲਣ ਵਾਲੇ, 21 ਲੱਖ ਨਵ ਜੰਤੂ ਆਸਮਾਨ ਤੇ ਉੱਡਣ ਵਾਲੇ, ਪਰ 42 ਲੱਖ ਜਲ ਜੰਤੂ ਸਾਗਰ ਵਿੱਚ ਰਹਿਣ ਵਾਲੇ, ਪਾਣੀ ਵਿੱਚ ਰਹਿਣ ਵਾਲੇ। ਸਾਗਰ ਵਿੱਚ ਮੋਤੀ ਹੈ, ਸਾਗਰ ਵਿੱਚ ਤਰ੍ਹਾਂ ਤਰ੍ਹਾਂ ਦੀ ਬਨਸਪਤੀ ਹੈ, ਸਾਗਰ ਵਿੱਚ ਤਰ੍ਹਾਂ ਤਰ੍ਹਾਂ ਦਾ ਜੀਵਨ ਹੈ। ਪਰ ਇੱਕ ਗੰਦਲੀ ਪਾਣੀ ਦੇ ਵਿੱਚ, ਨਾਲੀ ਦੇ ਵਿੱਚ, ਗੰਦੇ ਪਾਣੀ ਦੇ ਵਿੱਚ ਬਸ ਗੰਦਗੀ ਹੈ, ਕੋਈ ਜੀਵਨ ਨਹੀਂ, ਕੋਈ ਬਨਸਪਤੀ ਨਹੀਂ, ਕੋਈ ਮੋਤੀ ਨਹੀਂ। ਕੋਈ ਸਿਆਣਾ ਮਨੁੱਖ ਗੰਦੀਆਂ ਨਾਲੀਆਂ ਵਿੱਚ ਮੋਤੀ ਨਹੀਂ ਲੱਭਦਾ, ਕੋਈ ਸਿਆਣਾ ਮਨੁੱਖ ਗੰਦੀਆਂ ਨਾਲੀਆਂ ਦੇ ਵਿੱਚ ਆਪਣੀ ਖੁਰਾਕ ਵੀ ਨਹੀਂ ਲੱਭਦਾ। ਸਾਗਰ ਵਿੱਚੋਂ ਤਰ੍ਹਾਂ ਤਰ੍ਹਾਂ ਦੀ ਖੁਰਾਕ ਮੁਹੱਈਆ ਆਉਂਦੀ ਹੈ, ਸਾਗਰ ਵਿੱਚੋਂ ਤਰ੍ਹਾਂ ਤਰ੍ਹਾਂ ਦੀ ਮੈਦਨੀਆਤ ਮੁਹੱਈਆ ਆਉਂਦੀ ਹੈ। ਸਾਗਰ ਵਿੱਚੋਂ ਤੇਲ ਵੀ ਨਿਕਲਦਾ, ਸਾਗਰ ਵਿੱਚੋਂ ਮੋਤੀ ਵੀ ਨਿਕਲਦੇ ਨੇ, ਸਾਗਰ ਵਿੱਚ ਬਹੁ ਪੱਖੀ ਜੀਵਨ ਹੈ। तो एक आम साधारण मनुख दे कोल जो मन है वो एक वगदी होई पिंड दी कस्बे दी गंदी नाली कुछ भी नहीं है। शहरां दा गंद ते नालियां च बहुत ज्यादा हुंदा है। मैं पिंड दी नाली नाल तशबीह दे रहा, घरां दा गंदला पानी बस ओही कुछ है और कुछ नहीं। आम साधारण मनुखी मन दे च कुछ परिवारक विचार चलते ने, कुछ आर्थिक विचार चलते ने, कुछ आसे पासे दी सोचनी एक नाली तो ज्यादा इस मनुख दे कोल मन दी अहमियत ज्यादा नहीं होंदी। पर एक दार्शनिक है, एक चिंतक है, इते वगदा होया झरना है और ये झरना किसे वक दरिया बन जाता है, सरिता बन जाता है। कई दार्शनिक दे ख्यालां नूं पढ़दे ने सुकून मिलता है, चैन मिलता है, जानकारी मिलती है। जैसे कि वगदी हुई सरिता पता नहीं रस्ते च कितनिया दी प्यास बुझा के जा रही है, कितनिया दी लोड़ पूरी करके जा रही है, कितनिया खेतियां सरसब्ज करके जा रही है। एक दार्शनिक, एक चिंतक, एक फिलोसफर पता नहीं कितनिया नूं ज्ञान वंडदा जा रहा है, कितनिया दे हिरदिया नूं महान बनांदा जा रहा है, कितनिया दी जानकारी दे च वाधा करदा जा रहा है। लेकिन संत सागर है, अथाह है, नाप तोल तो परे है। शायद इस वास्ते पातशाह कहंदे ने साध की महिमा वेद न जाने, जेता सुने तेता बखियाने। जितना महान जुड़िया होया एक साधु है और उस कोल जो विकासशील एक मन है, इस दी महिमा ते बड़े बड़े विद्वान और चारे वेद भी बयान नहीं कर सकते। अथाह है, वो महान है। इस दे विचारां विच परमात्मा है, इस दे विचारां विच निरंकार है। निरंकार असीम है, असीम इस दे विचारां विच है। निरंकार आनंद स्वरूप है, ये आनंद स्वरूप इस दे विचारां विच है। निरंकार सुहपन दा सोमा है, इस संत दे विचारां विच वो सुंदरता दा सोमा है। इस वास्ते जितना सुंदर मन एक संत कोल आउंदा है किसे कोल भी नहीं आउंदा। हो सकदा है ऐसे पुरुष दा तन खूबसूरत ना होवे, पूर्वले मन करके, पिछले जन्म दे मन करके, पर हुण जो साधना द्वारा उसने अपना मन बनाया है महान, अति महान, खूबसूरत, जिस दे ते दुनिया दी सारी सुंदरता कुर्बान कीती जा सकती है। शरीरक स्वप्न दे 32 लक्षण मन्ने गए ने, दंद खूबसूरत ने, नेत्र खूबसूरत ने, कन बहुत अच्छे ने, गर्दन सुराई जैसी है, कट केहर जैसी है, कमर शेर जैसी है, चाल हंस जैसी है, बोल कोयल जैसे ने। गर्स के इना अंगा दी हरकत ते स्वप्न नू वेख के प्राचीन शरीरक स्वप्न दे ज्ञानिया ने 32 लक्षण मन्ने। नामदेव जी महाराज कहंदे ने प्रणवे नामदेव नाह के बिना ना सोए 32 लखणा। परमात्मा दे नाम तो बिना, ओदी देवी गुणा दे स्वप्न तो बिना, ये 32 लखणा वाली शरीर दी सुंदरता बेमैनी है, बेमैनी। कहंदे ने साडे देश दे च इस तरह दे चोटी दे कुछ पुरुष होए ने जो मन दे तल ते अति सुंदर, अति सुंदर, पर तन दे तल ते अति क्रूप, अति क्रूप। ऋषि वेद व्यास मन दे तल ते अति सुंदर, तन दे तल ते अति क्रूप। ऋषि अष्टावकर मन दे तल ते इतना सुंदर, इतना सुंदर कि कोई भी उस मन तक गमता रखदा होवे ते मोहित हो जाए, लट्टू हो जाए, परिक्रमा करे। इस तरह जिसे फुल दी परिक्रमा भौरा करदा है, जैसे दीवे दी परिक्रमा पतंगा करदा है। लेकिन तन अष्टावकर कोल उस जमाने दा सब तो करूप तन है। लत्तां टेढ़ियां ने, बावां टेढ़ियां ने, गर्दन टेढ़ी है, कमर टेढ़ी है, और इतिहासकार कहंदे ने अठ बल सन अष्टावकर। शरीर विच अठ बल, लेकिन गजब दी गल मन विच एक भी बल नहीं। जदके आम देखण दे चाहुंदा है लोकां दे मन विच हजारां बल, हजारां तरह दे वलगन। तन बड़े सुंदर, तन बड़े खूबसूरत। एथिन दा प्रसिद्ध संत सुकरात मन दे तल ते अति सुंदर, अति सुंदर। तन दे तल ते अति क्रूप, अति क्रूप। कदी कदी ऐसा हुंदा है शरीरक स्वप्न रखण वाले मन दे तल ते क्रूप हुंदे ने, और मन दा स्वप्न रखण वाले तन दे तल ते क्रूप हुंदे ने। शायद तन दी क्रूपता उन्हां नूं एहसास करांदी है कि तन नूं सोना बनाना ते हुण कठिन है, औखा है। मन नूं सोना बना लईए। जिसे पातशाह दी बाणी कहिंदी है, एह मन सुंदर आपणा हर नाम मजीठे रंगरी। रंग चढ़ा अपने मन ते, गहने पवा अपने मन नूं, सुंदर बना अपने मन नूं। इतना सोना अपना मन बना कि परमात्मा भी मोहित हो जाए। वह भी भौरे की तरह परिक्रमा करन लग पे, वह भी पतंगे की तरह निछावर होन लग पे। इतना सुंदर अपना मन बना। तन ते जैसा है इहदे च कोई विशेष रद्दो बदल करना मनुख दे वस दी गल नहीं, लेकिन मन नूं महान सोना मनुख बना सकदा है, अति सुंदर मनुख बना सकदा है। ते मन दा स्वप्न की है? विचारां दा स्वप्न। ते विचारां दा स्वप्न की है? विचारां दे च परमात्मा होवे, और परमात्मा तो सुंदर कोई भी नहीं। वो जगत दे सारे सुंदरता दा सोम है, वो जगत दे सारे आनंद दा सागर है, वो जगत दे सारे प्रकाश दा केंद्र है, मरकज है। तो जद प्रकाश दा केंद्र, आनंद दा सागर, ते स्वप्न दा सोमा विचारां दे च आ जाए, वो मन कितना सुंदर हो जाएगा, वो मन कितना महान हो जाएगा, वो मन कितना खूबसूरत हो जाएगा। मन तो बाद दूसरी दुनिया है बुद्ध। बुद्ध है सोचनी। जो विचारां दा प्रवाह चल रहा है उस बारे सोचना, और उसनों अपने जीवन दा अंग बनाना, इसनों कहने ने बुद्ध। जैसे तन दे चार भाग ने, मन दे भी ए चार भाग ने। मन, बुद्ध, चित, अहं। धार्मिक दुनिया दे च इना चारां दा नां ते लिया जांदा है, पर वास्तविक अहं की है, चित की है, बुद्ध की है, मन की है, इसका बोध नहीं है। ये बोध गुरु ग्रंथ साहब जी महाराज की बाणी हर एक नु कराना चाहती है। तो मन है विचारां दा प्रवाह, बुद्ध है सोचनी दा प्रवाह। सोचना, ये विचार मेरे लिए लाभकारी ने कि हानिकारक ने, ये रस्ता मेरे लिए नफेदा है कि नुकसानदायक है, ये रिश्ता मैनू उन्नत करेगा कि मेरे लिए दीवारां खड़ियां करेगा, ये संबंध मेरी जिंदगी नू महान बनाएंगे या तोड़ के रख देंगे। इस तरह सोचना, और जद कोई सही सोचता है तो कहंदे ने इसकी बुद्ध निर्मल है, जद कोई गलत सोचता है तो कहंदे ने इसकी बुद्ध मलीन है। बुद्धि नू भगत कबीर जी ने मन दी वोटी भी कह लिया है। विचारां दी पत्नी की है? सोचनी। विचार दी पत्नी की है? सोच। मन दी वोटी कौन है? बुद्ध। भगत कबीर ते इसनु कबूल कर देने, पहरी मेरी मन दी जिहड़ी वोटी सी बुद्ध सी, सोचनी सी, ये ठीक नहीं सी, गलत सी। ਪਰ ਹੁਣ ਉਸ ਵੱਡੀ ਦਾ ਤਿਆਗ ਕਰਕੇ ਜਿਸ ਦਿਨ ਦਾ ਮੈਂ ਇਸ ਛੋਟੀ ਨੂੰ ਲਿਆਇਆ, ਮਨ ਦੀ ਦੁਨੀਆ ਮਹਾਨ ਬਣ ਗਈ ਹੈ। ਕਿਉਂ? ਪਹਿਲੇ ਕਰੂ ਕੁਜਾਤ ਕੁਲੱਖਣੀ, ਪਹਿਲੀ ਜਿਹੜੀ ਮੇਰੀ ਬੁੱਧੀ ਸੀ, ਮੇਰੀ ਤੋਂ ਮੁਰਾਦ ਮਨ ਦੀ, ਮੇਰੀ ਤੋਂ ਮੁਰਾਦ ਮੇਰੇ ਵਿਚਾਰਾਂ ਦੀ ਜੋ ਸੋਚਣੀ ਸੀ, ਮੇਰੇ ਮਨ ਦੀ ਜੋ ਸੋਚਣੀ ਸੀ, ਇਹ ਜੋ ਮਨ ਦੀ ਵੋਟੀ ਸੀ ਕਰੂਪ ਸੀ। ਚਾਹੇ ਤਨ ਕਰੂਪ ਹੈ ਚਾਹੇ ਬੁੱਧ ਕਰੂਪ ਹੈ, ਮਨ ਕਬੂਲ ਨਹੀਂ ਕਰਦਾ। ਮਨ ਕਰੂਪ ਤਨ ਨੂੰ ਵੀ ਕਬੂਲ ਨਹੀਂ ਕਰਦਾ, ਮਨ ਕਰੂਪ ਬੁੱਧ ਨੂੰ ਵੀ ਕਬੂਲ ਨਹੀਂ ਕਰਦਾ। ਫਰਕ ਸਿਰਫ ਇਤਨਾ ਹੈ, ਕਰੂਪ ਤਨ ਸਾਨੂੰ ਕਬੂਲ ਨਹੀਂ। ਕਈ ਦਫ਼ਾ ਐਸਾ ਹੁੰਦਾ ਕਰੂਪ ਬੁੱਧ ਦੂਸਰਿਆਂ ਨੂੰ ਕਬੂਲ ਨਹੀਂ, ਸਾਨੂੰ ਕਬੂਲ ਹੋ ਜਾਂਦੀ ਹੈ, ਸਾਨੂੰ ਪ੍ਰਵਾਨ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਕੁਬੁੱਧੀ ਦੇ ਨਾਲ ਵੀ ਬਹੁਤ ਸਾਰੀ ਦੁਨੀਆ ਆਪਣਾ ਜੀਵਨ ਕੱਟ ਲੈਂਦੀ ਹੈ, ਜ਼ਿੰਦਗੀ ਬਤੀਤ ਕਰ ਲੈਂਦੀ ਹੈ। ਕਬੁੱਧ ਬੁੱਧੀ ਦੀ ਕਰੂਪਤਾ ਹੈ, ਮਹਾਨ ਕਰੂਪਤਾ ਹੈ। ਤੋ ਕਰੀਬ ਕਬੀਰ ਦਾ ਇਹ ਫਰਮਾਨ, ਪਹਿਲੇ ਮੇਰੀ ਬੁੱਧ ਬੜੀ ਕਰੂਪ ਸੀ, ਕਰੂਪ ਤੋਂ ਮੁਰਾਦ ਆਪਣੇ ਸਰੂਪ ਦਾ ਪਤਾ ਹੀ ਨਹੀਂ ਸੀ, ਔਰ ਜਿਸ ਨੂੰ ਆਪਣੇ ਸਰੂਪ ਦਾ ਪਤਾ ਨਹੀਂ ਕਰੂਪ ਹੈ। ਕਰੂਪਤਾ ਕੀ ਹੈ? ਆਪਣੇ ਸਰੂਪ ਦੀ ਲਖਤਾ ਨਹੀਂ ਹੈ, ਆਪਣੇ ਆਪ ਦਾ ਬੋਧ ਨਹੀਂ ਹੈ, ਆਪਣੇ ਆਪ ਦੀ ਸੋਚ ਨਹੀਂ ਹੈ। ਪਹਿਲੇ ਕਰੂਪ ਕੁਜਾਤ, ਜ਼ਾਤ ਕੀ ਹੈ, ਮੂਲ ਕੀ ਹੈ, ਕੁਛ ਵੀ ਨਹੀਂ ਪਤਾ ਸੀ। ਆਏ ਕਿੱਥੋਂ ਆ, ਸਾਡਾ ਮੂਲ ਕੀ ਹੈ, ਕੁਜਾਤ ਜ਼ਾਤ ਦਾ ਪਤਾ ਹੀ ਨਹੀਂ। ਜੈਸੇ ਕੋਈ ਆਪਣੀ ਜ਼ਾਤ ਗੋਤ ਨਾ ਦੱਸ ਸਕੇ ਤੋ ਕਹਿ ਦਿੱਤਾ ਜਾਂਦਾ ਸ਼ਾਇਦ ਇਹ ਨਾਜਾਇਜ਼ ਔਲਾਦ ਹੈ, ਗਲਤ ਔਲਾਦ ਹੈ, ਘਰਾਣੇ ਦਾ ਹੀ ਨਹੀਂ ਪਤਾ। ਔਰ ਘਰਾਣੇ ਸਿਰਫ ਮਨੁੱਖ ਦੇ ਹੀ ਨਹੀਂ ਆਉਂਦੇ, ਕਲਾ ਦੇ ਵੀ ਆਉਂਦੇ ਨੇ, ਸੰਗੀਤ ਦੇ ਘਰਾਣੇ, ਕਵਿਤਾ ਦੇ ਘਰਾਣੇ, ਔਰ ਦੂਰ ਕਿਉਂ ਜਾਈਏ, ਵਿਦਵਾਨਾਂ ਨੇ ਧਰਮ ਦੇ ਘਰਾਣੇ ਵੀ ਬਣਾਏ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤੇ ਬਕਾਇਦਾ ਪ੍ਰਸ਼ਨ ਹੋ ਗਿਆ ਸੀ ਬਗਦਾਦ ਦੇ ਚ, ਕੌਣ ਫਕੀਰ ਕਿਸਕਾ ਘਰਾਣਾ, ਤੁਸੀਂ ਕਿਸ ਘਰਾਣੇ ਦੇ ਫਕੀਰ ਹੋ, ਤੁਹਾਡਾ ਘਰਾਣਾ ਕਿਹੜਾ ਹੈ? ਇਹ ਗੱਲ ਵੱਖਰੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਰੱਬ ਹੀ ਮੇਰਾ ਘਰ ਹੈ, ਤੇ ਮੈਂ ਰੱਬ ਦੇ ਘਰਾਣੇ ਦਾ ਫਕੀਰ ਹਾਂ, ਮੈਂ ਹੋਰ ਕਿਸੇ ਘਰਾਣੇ ਦਾ ਫਕੀਰ ਨਹੀਂ। ਮੇਰਾ ਘਰਾਣਾ ਮੇਰਾ ਪਰਮਾਤਮਾ ਹੈ, ਮੇਰਾ ਟਿਕਾਣਾ ਮੇਰਾ ਪਰਮਾਤਮਾ ਹੈ। ਮੈਂ ਫਕੀਰੀ ਪਰਮਾਤਮਾ ਤੋਂ ਲਈ ਹੈ, ਕਿਸੇ ਮਨੁੱਖ ਤੋਂ ਨਹੀਂ ਲਈ। ਜੈਸੇ ਜਨਮ ਤੋਂ ਕੋਈ ਕਲਾਕਾਰ ਹੋਵੇ ਤਾਂ ਕਹਿ ਸਕਦਾ ਇਹ ਕਲਾ ਮੈਂ ਕਿਸੇ ਤੋਂ ਨਹੀਂ ਲਈ, ਸੰਸਕਾਰਾਂ ਤੋਂ ਲਈ ਹੈ, ਉਰਬਲੇ ਵਿਚਾਰਾਂ ਤੋਂ ਲਈ ਹੈ, ਉਰਬਲੀ ਜ਼ਿੰਦਗੀ ਤੋਂ ਲਈ ਹੈ। ਕੁਝ ਆਪਣੀ ਜ਼ਾਤ ਦਾ ਕੋਈ ਬੋਧ ਨਹੀਂ, ਘਰਾਣੇ ਦਾ ਕੁਛ ਪਤਾ ਨਹੀਂ, ਵਾਸਤਵਿਕ ਮੈਂ ਕੌਣ ਹਾਂ। ਕੁਜਾਤ ਪਹਿਲੇ ਕਰੂਪ, ਕੁਜਾਤ ਕੁਲੱਖਣੀ, ਲਕਸ਼ਣ ਵੀ ਠੀਕ ਨਹੀਂ। ਸਸੁਰੇ ਪਈਏ ਬੁਰੀ, ਪਰਮਾਤਮਾ ਦਾ ਘਰ ਸੌਰਾ ਘਰ ਹੈ, ਇਹ ਸੰਸਾਰ ਏਕਾ ਹੈ। ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਪੇਵ ਕੜੇ ਦਿਨ ਚਾਰ ਹੈ ਸਾਹੁਰੜੇ ਜਾਣਾ। ਸੋਚ ਲੈ ਪੇਕੇ ਤੇ ਚਾਰ ਦਿਨ ਦੀ ਖੇਡ ਹੈ, ਆਖਿਰ ਸਹੁਰੇ ਜਾਣਾ। ਪੇਕੇ ਦੇ ਚ ਲਾਡ ਪਿਆਰ ਮਿਲਿਆ ਜਨਮ ਕਰਕੇ, ਮਾਂ ਦੀ ਮਮਤਾ ਕਰਕੇ, ਪਰ ਸਹੁਰੇ ਘਰ ਤੇ ਪਿਆਰ ਮਿਲੇਗਾ ਗੁਣਾ ਕਰਕੇ। ਗੁਣ ਹੈ ਤੇ ਪਿਆਰ ਹੈ, ਸਹੁਰੇ ਘਰ ਮਮਤਾ ਦਾ ਸੰਬੰਧ ਨਹੀਂ ਹੈ। ਸਹੁਰੇ ਘਰ ਇਸ ਤਰ੍ਹਾਂ ਦਾ ਸੰਬੰਧ ਨਹੀਂ ਕਿ ਠੀਕ ਹੈ ਸਹੁਰਾ ਵੀ ਪਿਤਾ ਹੈ, ਸੱਸ ਵੀ ਮਾਂ ਹੈ, ਪਰ ਉਹ ਗੁਣਾ ਕਰਕੇ ਸੰਬੰਧ ਬਣਾ ਸਕਦੀ ਹੈ, ਮਮਤਾ ਦਾ ਸੰਬੰਧ ਨਹੀਂ। ਜਿਤਨੇ ਜ਼ਿਆਦਾ ਗੁਣ ਹੋਣਗੇ ਉਤਨੀ ਸੱਸ ਦੇ ਅੰਦਰ ਮਮਤਾ ਪੈਦਾ ਹੋ ਸਕਦੀ ਹੈ, ਗੁਣਾ ਕਰਕੇ ਪੈਦਾ ਹੋ ਸਕਦੀ ਹੈ, ਜਨਮ ਤੇ ਉਸਨੇ ਦਿੱਤਾ ਹੀ ਨਹੀਂ। ਤੋ ਸਸੁਰੇ ਪਈਏ ਬੁਰੀ, ਮਾਇਆ ਤੋਂ ਬਾਰ ਬਾਰ ਜਨਮਿਆ ਇਹ ਮਨੁੱਖ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਸਹੁਰਾ ਘਰ ਪ੍ਰਮਾਤਮਾ, ਤੋ ਪ੍ਰਮਾਤਮਾ ਦੇ ਘਰ ਤੇ ਗੁਣਾ ਕਰਕੇ ਪੂਜੀ ਜਾਏਗੀ, ਗੁਣਾ ਕਰਕੇ ਜੋ ਹੈ ਸਨਮਾਨਿਤ ਹੋਵੇਗੀ। ਸਸੁਰੇ ਪਈਏ ਬੁਰੀ, अब के स्वरूप सुजान सुलखनी सहजे उदर धरी। पर हुण जिहड़ी मेरी बुद्धि है स्वरूपवंती अपने स्वरूप दी लखता करन वाली है, सुजान है, सैणी है, चंगे लक्षणा वाली है, सौरे घर चो प्यार मिल गया, सत्कार मिल गया। वो पहली जिहड़ी बुद्ध सी वो किथे चली गई? तो कबीर कहिंदे ने भली श्री जे मुई मेरी पहली बरी। जिस दिन दी सुमत आई है उसे ने कुमत नु मार दिता है, सुमत्ती ने ही कुमत्ती नु मार दिता है, चंगी बुद्ध ने ही माड़ी बुद्ध नु मार दिता है। बुद्ध ही बुद्ध नु मार दी है इस तरह जिस तरह लोहा ही लोहे नु कटता है। चंगी बुद्ध बाणी बुद्ध नु कट के रख देंदी है। भली श्री जे मुई मेरी पहली बरी, जुग जुग जीवो मेरे अब की धरी। ए सुमति जुगां जुगावां तक तू मेरे नाल रह, तू जींदी रह। कहत कबीर जब लोहरी आई बड़ी का सुहाग टरियो, वड्डी ते हुण मर गई, खत्म हो गई, ओदा हुण सुहाग नहीं रहा। हुण ते सुहागण बन गई है सुमत, मन प्रसन्न है सुमति करके। तो मन की यह विचारां दा प्रवाह बुद्ध की है, सोचनी दा प्रवाह बुद्ध, मन दी मत बुद्ध है, बुद्ध मन दी वोटी है, मन दी ही मत है, मन दी ही सोचनी है। इना दोहां दा इंज संगम है जैसे कि गंगा जमुना दा संगम, एक होके चल देने। विचार चंगे ने, विचारां दा प्रवाह महान है, ते सोचनी दा प्रवाह भी महान होवे, ए संगम तीर्थ बन जांदा है। और ए पता नहीं कितने जगत लई भलाई दा केंद्र बन जांदा है। उना लोकां दी मत बुद्ध, उना लोकां दे मन जो संगम तीर्थ दी तरह हो गए, जो गंगा जमुना दी तरह हो गए, पता नहीं दुनिया दे कितनियां नूं निर्मल करदे ने, स्वच्छ करदे ने। तो मन दे विचारां दा प्रवाह शुद्ध हो सके गुरु दे विचार चाहिदे ने, बुद्ध महान ते सुंदर हो सके गुरु दी सोच चाहिदी है, गुरु दा बोध चाहिदा है। और इना दोहां दा संगम वास्तविक जन्म मरण तो रहित कर देंदा है, परमात्मा विच मनुख नूं लीन कर देंदा है। अगले अंतशकरण दे रूप ने चित आहंग। मन दा तीसरा रूप चित है, चेते शक्ति दा मरकस, यादां दा सागर। चित एक ऐसा कंप्यूटर है इस दिस बहुत कुछ पे है, सिर्फ इस जीवन दा ही नहीं, अनंत जन्मां दा, बेशुमार जन्मां दा। कई दफा कोई फकीर कोई संत बिना परतां नूं उघाड़न दी सफल हो जांदा है, और बहुत सारे अपने पिछले जन्मां दा जिक्र करन लग पैंदा है। ये सारे पिछले जन्म उन्हां दी सिमृति, उन्हां दीयां यादां किथे पईयां ने? चित दे च पईयां ने। चित इतना ही नहीं जितना कि असीं जाणदे हां, चित महान है, चित दे च बहुत कुछ पिया है। बड़े जन्मां दीयां घटनावां पईयां ने, बहुत सारे जन्मां दे कीते होए कर्म पए ने। चित चेते शक्ति दा मजमूआ। सतगुरुदेव जी महाराज दी बाणी दा फरमान, चेता आई तां चेत है। तेरे कोल चेते शक्ति, क्योंकि कईयां कोल नहीं भी आउंदी। एक बच्चे कोल प्रबल चेती चेते शक्ति नहीं है, और सहजे सहजे एक बिरध देवी बारों चेते शक्ति कमजोर होनी शुरू हो जाती है, छेती भुल जाता है, बार बार भुल जाता है। एक पशु की भी यादाश्त शक्ति कोई बहुत वड्डी नहीं है, बड़ी प्रबल नहीं है। चित वास्तविक महान हो सकता है महान नु याद करके। चेता आई ता चेत, इस तरह गुरबाणी कह रही है जिस तरह किसी नु कहना होवे, जे तेरे कोल अखां हैं तां वेख, ਜੇ ਤੇਰੇ ਕੋਲ ਕੰਨ ਹੈਗੇ ਨੇ ਤਾਂ ਸੁਣ, ਜੇ ਤੇਰੇ ਕੋਲ ਜ਼ਬਾਨ ਹੈ ਤਾਂ ਬੋਲ। ਹੂ ਬਹੁ ਇਸ ਤਰ੍ਹਾਂ ਗੁਰਬਾਣੀ ਕਹਿ ਰਹੀ ਹੈ, ਜੇ ਤੇਰੇ ਕੋਲ ਯਾਦ ਸ਼ਕਤੀ ਹੈ, ਚੇਤੇ ਸ਼ਕਤੀ ਹੈ ਤਾਂ ਚੇਤੇ ਕਰ। ਭਾਈ ਨੰਦ ਲਾਲ ਤੇ ਇਸ ਨੂੰ ਹੋਰ ਰੂਪ ਵੀ ਦਿੰਦੇ ਨੇ। ਸਰ ਅਗਰ ਦਾਰੀ ਬਿਰੋ ਸਰ ਰਾਹ ਬਿਨੇ ਬਰ ਪਾਇਓ, ਹੈ ਤੇਰੇ ਕੋਲ ਸਰ ਤਾਂ ਰੱਖ ਉਸਦੇ ਕਦਮਾਂ ਤੇ ਜਿਹੜੇ ਕਦਮ ਖੁਦਾ ਦੇ ਰਸਤੇ ਤੇ ਨੇ, ਤਾਂ ਕਿ ਤੇਰਾ ਸਿਰ ਵੀ ਉਹਨਾਂ ਕਦਮਾਂ ਦੇ ਆਸਰੇ ਤੇ ਖੁਦਾ ਤੱਕ ਪਹੁੰਚ ਸਕੇ, ਪਰਮਾਤਮਾ ਤੱਕ ਪਹੁੰਚ ਸਕੇ, ਈਸ਼ਵਰ ਤੱਕ ਪਹੁੰਚ ਸਕੇ। ਗੋਸ਼ ਗਰ ਸੁਨਵਾ ਬਵਨ ਦਰ ਹਰ ਤਰਫ ਇਸਰਾਰ ਅਸਤ, ਹੈ ਤੇਰੇ ਕੋਲ ਕੰਨ ਤਾਂ ਸੁਣ ਉਸਦੇ ਬੋਲ ਜੋ ਹਰ ਪਾਸੇ ਗੂੰਜ ਰਹੇ ਨੇ, ਹਰ ਪਾਸੇ ਜੋ ਹੈ ਚੱਲ ਰਹੇ ਨੇ। ਦਸਤਗਰਦਾਰੀ ਬਿਰੋ ਤੇਰੇ ਕੋਲ ਹੱਥ ਹੈਗੇ ਨੇ, ਜੇ ਹੈਗੇ ਨੇ ਦਸਤਗਰਦਾਰੀ ਬਿਰੋ ਦਾਮਾ ਨੇ ਜਾਮਾ ਰਹਿ ਬਗੀ, ਤਾਂ ਪਕੜ ਉਸਦਾ ਦਾਮਨ ਜਿਹੜਾ ਤੈਨੂੰ ਰਸਤੇ ਤੇ ਪਾ ਦੇਵੇ ਔਰ ਪੁਚਾ ਦੇਵੇ ਮੰਜ਼ਲੇ ਮਕਸੂਦ ਤੱਕ। ਅੱਜ ਤੱਕ ਪਤਾ ਨਹੀਂ ਅਸੀਂ ਕਿਤਨਿਆਂ ਦੇ ਦਾਮਨ ਪਕੜੇ ਪਰ ਦਾਮਨ ਪਕੜ ਕੇ ਭਟਕੇ, ਅੱਜ ਤੱਕ ਪਤਾ ਨਹੀਂ ਕਿਤਨਿਆਂ ਦੇ ਕਦਮਾਂ ਤੇ ਅਸੀਂ ਆਪਣਾ ਮਸਤਕ ਰੱਖਿਆ ਪਰ ਮਸਤਕ ਕੁਚਲੇ ਗਏ, ਲਿਤਾੜ ਦਿੱਤੇ ਗਏ। ਅੱਜ ਤੱਕ ਪਤਾ ਨਹੀਂ ਕਿਤਨਿਆਂ ਦੀ ਸਿਫਤ ਤੋਂ ਸਲਾਹ ਇਹਨਾਂ ਕੰਨਾਂ ਨੇ ਸੁਣੀ ਪਰ ਸਿਫਤ ਤੋਂ ਸਲਾਹ ਦਾ ਕੇਂਦਰ ਪਰਮਾਤਮਾ ਉਹ ਕਦੀ ਪ੍ਰਗਟ ਨਹੀਂ ਹੋ ਸਕਿਆ। ਬੜਾ ਸੁੰਦਰ ਉਪਦੇਸ਼ ਦਿੰਦੀ ਹੈ ਗੁਰਬਾਣੀ, ਚੇਤ ਆਈ ਤਾਂ ਚੇਤ ਸਾਹਿਬ ਸੱਚਾ ਸੋਧਣੀ। ਚਿੱਤ ਇੱਕ ਐਸੀ ਪ੍ਰਬਲ ਸ਼ਕਤੀ ਹੈ, ਇਹ ਅਗਰ ਪਿੱਛੇ ਚਲੀ ਜਾਵੇ ਤਾਂ ਪਿਛੋਕੜ ਦੀਆਂ ਯਾਦਾਂ ਨਾਲ ਭਰ ਜਾਂਦੀ ਹੈ, ਔਰ ਚੇਤੇ ਸ਼ਕਤੀ ਅਗਰ ਅੱਗੇ ਚਲੀ ਜਾਏ ਤਾਂ ਚਿੰਤਾ ਨਾਲ ਭਰ ਜਾਂਦੀ ਹੈ। ਇਸ ਵਾਸਤੇ ਗੁਰਬਾਣੀ ਦਾ ਇੱਕ ਫੈਸਲਾ ਹੈ, ਚਿੱਤ ਦੇ ਵਿੱਚ ਜਾਂ ਤੇ ਮਾਜ਼ੀ ਦੀਆਂ ਯਾਦਾਂ ਰਹਿਣਗੀਆਂ ਚਿੱਤ ਦੇ ਵਿੱਚ, ਜਾਂ ਭਵਿਸ਼ ਦੀ ਚਿੰਤਾ ਰਹੇਗੀ। ਜਦ ਵੀ ਕੋਈ ਮਨੁੱਖ ਬੈਠਾ ਹੈ ਉਹਦੀ ਯਾਦਾਂ ਦੇ ਵਿੱਚ ਕੀ ਹੈ? ਆਉਣ ਵਾਲਾ ਕੱਲ। ਉਹਦੀ ਯਾਦਾਂ ਦੇ ਵਿੱਚ ਕੀ ਹੈ? ਗੁਜ਼ਰਿਆ ਹੋਇਆ ਕੱਲ। ਲੇਕਿਨ ਇੱਕ ਸੰਤ ਵੀ ਬੈਠਾ ਹੈ ਜਿਸਦਾ ਚਿੱਤ ਮਹਾਨ ਹੈ, ਨਾ ਇਹ ਆਉਣ ਵਾਲੇ ਕੱਲ ਦੀ ਚਿੰਤਾ ਦੇ ਵਿੱਚ ਬੈਠਾ ਹੈ, ਨਾ ਇਹ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਦੇ ਵਿੱਚ ਬੈਠਾ ਹੈ, ਇਹ ਅੱਜ ਦੇ ਵਿੱਚ ਬੈਠਾ ਹੈ, ਇਹ ਹੁਣ ਦੇ ਵਿੱਚ ਬੈਠਾ ਹੈ, ਸਮਾਂ ਖੋ ਗਿਆ। ਕਹਿੰਦੇ ਨੇ ਪਰਮਾਤਮਾ ਦੇ ਵਿੱਚ ਸਮਾਂ ਨਹੀਂ ਹੈ, ਪਰਮਾਤਮਾ ਨੇ ਸਮੇਂ ਨੂੰ ਬੰਨ ਕੇ ਰੱਖ ਦਿੱਤਾ ਹੈ, ਔਰ ਜਦ ਕੋਈ ਪਰਮਾਤਮਾ ਨਾਲ ਜੁੜ ਜਾਂਦਾ ਉਹ ਵੀ ਸਮੇਂ ਨੂੰ ਬੰਨ ਕੇ ਰੱਖ ਦਿੰਦਾ, ਉਸਦੀ ਦੁਨੀਆਂ 'ਚ ਵੀ ਸਮਾਂ ਖੋ ਜਾਂਦਾ ਹੈ, ਉਸਦੀ ਦੁਨੀਆਂ ਦੇ 'ਚ ਵੀ ਵਕਤ ਖੋ ਜਾਂਦਾ। ਸਮਾਂ ਔਰ ਇਸ ਦਾ ਬੋਧ ਇਸ ਗੱਲ ਦੀ ਸੂਚਨਾ ਹੈ ਕਿ ਇਹ ਮਨੁੱਖ ਵਰਤਮਾਨ ਵਿੱਚ ਨਹੀਂ ਜੀ ਰਿਹਾ, ਇਹ ਮਨੁੱਖ ਅੱਜ ਦੇ ਵਿੱਚ ਨਹੀਂ ਜੀ ਰਿਹਾ। ਇਸ ਸੰਬੰਧ ਵਿੱਚ ਕਿਸੇ ਵਕਤ ਮੈਂ ਇੱਕ ਉਰਦੂ ਦੀ ਰਵਾਈ ਵੀ ਲਿਖੀ ਸੀ, ਕੁਛ ਮਾਜ਼ੀ ਕੀ ਖਾਕ ਹੂੰ ਕੁਛ ਮੁਸਤਕਬਿਲ ਕਾ ਨੂਰ ਹੂੰ, ਜੀਨਾ ਅਭੀ ਨਹੀਂ ਆਇਆ ਕਿਉਂਕਿ ਹਾਲ ਸੇ ਅਭੀ ਦੂਰ ਹੂੰ, ਅੱਜ ਤੋਂ ਦੂਰ ਹਾਂ, ਅੱਜ ਤੋਂ ਪਰੇ ਹਾਂ। ਇਸ ਨੂੰ ਮੈਂ ਪੰਜਾਬੀ ਰੂਪ ਵੀ ਦਿੱਤਾ ਹੈ, ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾਂ, ਭਵਿਸ਼ ਦੀ ਚਿੰਤਾ ਬਸ ਗੱਲਾਂ ਹੀ ਗੱਲਾਂ, ਜੀਵਨ ਮੈਂ ਸਿੱਖਿਆ ਅੱਜ ਦੇ ਕੋਲੋਂ, ਅੱਜ ਨੂੰ ਮਿਲਾਂ ਤੇ ਅਜੇ ਹੀ ਮਿਲਾਂ। ਜ਼ਿੰਦਗੀ ਅੱਜ ਦੇ ਚ ਹੈ, ਜੀਵਨ ਅੱਜ ਦੇ ਚ ਹੈ, ਔਰ ਇਹ ਮੈਂ ਪ੍ਰੇਰਣਾ ਲਈਏ ਮਹਾਨ ਦਾਰਸ਼ਨਿਕ ਗੁਰੂ ਘਰ ਦੇ ਵਿਆਸ ਭਾਈ ਗੁਰਦਾਸ ਜੀ ਤੋਂ। ਉਹ ਕਹਿੰਦੇ ਨੇ, ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਣਾ, ਜੋ ਗੁਰਮੁਖ ਹੈ ਉਹ ਤੇ ਅੱਜ ਦੇ ਚ ਜੀਵਦਾ, अज जो कुछ भी हो गया उनु प्रवान है, जिनु अज प्रवान है उनु परमात्मा प्रवान है, और जिसनु अज प्रवान है उदी दुनिया समा खो जांदा है, उदी दुनिया समा बज के रह जांदा है, समा मिट जांदा है, समय दा प्रवाह खत्म हो जांदा है, वो इतना आनंदित हो जांदा है, खो जांदी है भविष्य दी चिंता, मिट जांदियां ने माजी दियां यादां। लोकी परमात्मा नु याद करन बैठते ने अपना माजी याद आउंदा है, लोकी परमात्मा दा चिंतन करन बैठते ने भविष्य दी चिंता दी डुब के रह जांदे ने। कोई भविष्य दी चिंता दी डुबिया होया है, कोई माजी दियां यादां विच खोया होया है, उंज हथ विच माला है, उंज हथ विच गुटका है, उंज बंदगी करदा है दिखाई दे रहा है, पर किधरे अंदर झात मारी है, नहीं इत्थे माजी दियां यादां दे डुबिया पिया, इत्थे भूतकाल विच गर्क होया पिया, इत्थे भविष्य दी चिंता विच जल रहा है, किधरे डुब रहा है किधरे जल रहा है, कौन रब नूं याद करदा है? किस दे चेते विच परमात्मा है? अगर चेते विच परमात्मा है तो चिंता विच जलना नहीं होवेगा, भूतकाल दियां यादां दे डुबना नहीं होवेगा। नहीं ते रोज मनुख डुबदे ने ते जलदे ने, जलदे ने ते डुबदे ने। कारण मनुख दी दुनिया च भविष्य है, मनुख दी दुनिया दे च भूतकाल है, मनुख दी दुनिया च अज नहीं है, वर्तमान नहीं है। भोजन खा रहा है तां वी ये हुण अपने समय च नहीं बैठा, खोया होया है। बाजार विच बैठा है तो वर्तमान विच नहीं है, गुरुद्वारे बैठा है, मंदिर विच बैठा है, ये वर्तमान विच नहीं बैठा। वर्तमान विच बैठदियां ही काल खो जांदा है, अकाल प्रकट हो जांदा है, समा खो जांदा है, परमात्मा प्रकट हो जांदा है। चित एक बड़ी प्रबल शक्ति परिपूर्ण परमात्मा ने दित्ती है याद, और एक ऐसी शक्ति है जिसनु याद करिए बस उसे नाल ही संबंध जुड़दा है, दूसरे नाल नहीं। पुत्र नु याद करने आ जुड़ गया संबंध, मित्र नु याद कर रहे हैं जुड़ गया संबंध, पत्नी नु याद कर रहे हैं जुड़ गया संबंध, पति नु याद कर रही है रिश्ता जुड़ गया, भूल गई है वक्ती रिश्ता टूट गया, सदीवी भूल गया, हमेशा ले रास्ता टूट गया, याद ही नहीं आती। ऐसा भी एक आलम ने कहा है, अब तो याद रफ्तगां की भी पहुंच नहीं, यारों ने कितनी दूर बसाई हैं बस्तियां, मेरी याद भी नहीं पहुंचती। याद करन लगदा वो याद दिच भी नहीं आउंदा, चेते दिच भी नहीं आउंदा। वाकई परमात्मा मनुख दी याद तो कितना दूर है, उंज दूर नहीं, अखां दे च ओई है, कन्ना दे च ओई है, हत्थां दे च उसे दी हरकत है, पैरां दे च उसे दा ही चलना है, रसना दे च उसे दे बोलना है, चित दे च उसदी याद नहीं है। याद ना आउण करके उस नाल रिश्ता नहीं, अगर चेते च हो जाए तो बोल भी उसदे हो जांदे ने, चित दे च ओ आ जाए तो देखना भी सब उसे दा ही हो जांदा है, अगर चित दे च ओ आ जाए तो करना भी सब ओही है, और चित दे च आ जाए तो चलदा भी फिर ओही है, पैर भी उसदे मार्ग ते चलदे ने। खेड सारी चित दी है, दुनिया भर दे पैगंबरी पुरुषां ने अवतारी पुरुषां ने यही आख्या है, चेते करो याद करो, बंदगी किस ते खड़ी है याद करो, भजन पाठ किसते खड़ा है चेते करो। और वास्तविक चित इसदी बनतर और इसदा स्वभाव ऐसा बन चुके है कि सब कुछ नु चेते करदा है, दुश्मन नु भी करदा है, जो इसदी जान दा दुश्मन है उनु भी चेते करदा है, और गजब दी गल जो इसदी जान दा रक्षक है उसे नु भी बुलांदा है। जान दा दुश्मन बार बार चेते आ रहे है, अज ते मनोविज्ञानक भी कहने लग पे ने दोस्त नालों दुश्मन बहुत ज्यादा याद आउंदा है, मनुख मित्रां नालों ਦੁਸ਼ਮਨਾਂ ਦੇ ਬਹੁਤ ਨੇੜੇ ਹੈ, ਬਹੁਤ ਨੇੜੇ ਹੈ, ਬਹੁਤ ਨੇੜੇ। ਜੋ ਜਾਨ ਦਾ ਦੁਸ਼ਮਣ ਹੈ ਯਾਦ ਆ ਰਿਹਾ, ਜੋ ਜ਼ਿੰਦਗੀ ਦਾ ਰਖਵਾਲਾ ਹੈ ਭੁੱਲ ਜਾ ਰਿਹਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਰਮਾਤਮਾ ਭੁੱਲਦਾ ਕਿਉਂ ਹੈ? ਇਸ ਵਾਸਤੇ ਭੁੱਲਦਾ ਹੈ, ਅਜੇ ਚਿੱਤ ਨੇ ਉਸਨੂੰ ਆਪਣਾ ਨਹੀਂ ਸਮਝਿਆ। ਇਹ ਆਪਣਾ ਨਹੀਂ ਹੈ, ਬਾਕੀ ਸਭ ਆਪਣੇ ਨੇ। ਜਾਹੂ ਕਾਹੂ ਆਪਣੋ ਹੀ ਚਿੱਤ ਆਵੇ। ਗੁਰੂ ਅਰਜਨ ਦੇਵ ਜੀ, ਆਪਣਾ ਹੀ ਚੇਤੇ ਆ ਸਕਦਾ, ਬੇਗਾਨਾ ਤੇ ਨਹੀਂ। ਅਗਰ ਦੁਸ਼ਮਣ ਵੀ ਚੇਤੇ ਆਉਂਦਾ ਤਾਂ ਬੇਗਾਨੇ ਦਾ ਦੁਸ਼ਮਣ ਨਹੀਂ, ਆਪਣਾ ਦੁਸ਼ਮਣ ਚੇਤੇ ਆਉਂਦਾ। ਉਹਦੇ ਨਾਲ ਵੀ ਅਪਣੰਤ ਹੈ, ਉਹਦੇ ਨਾਲ ਵੀ ਰਿਸ਼ਤਾ ਜੁੜ ਗਿਆ ਅਪਣੰਤ ਦਾ। ਆਪਣਾ ਹੀ ਚੇਤੇ ਆਵੇਗਾ, ਚਾਹੇ ਦੁਸ਼ਮਣ ਹੈ, ਪਰ ਪਰਮਾਤਮਾ ਉੱਤੇ ਆਪਣਾ ਹੈ ਨਹੀਂ। ਪੁੱਤਰ ਆਪਣੇ ਨੇ, ਮਿੱਤਰ ਆਪਣੇ ਨੇ, ਦੁਸ਼ਮਣ ਆਪਣਾ ਹੈ, ਪਤਨੀ ਆਪਣੀ ਹੈ, ਭਰਾ ਆਪਣੇ ਨੇ, ਇਹ ਘਰ ਆਪਣਾ ਹੈ, ਇਹ ਧਨ ਸੰਪਦਾ ਆਪਣੀ ਹੈ, ਰਹਿ ਗਈ ਗੱਲ ਪਰਮਾਤਮਾ ਦੀ, ਇਹ ਕੋਈ ਆਪਣਾ ਥੋੜੀ ਹੈ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਭ ਕੁਛ ਮਨੁੱਖ ਦੇ ਚਿੱਤ ਦੇ ਚ ਹੈ ਸਿਵਾਏ ਪਰਮਾਤਮਾ ਤੋਂ, ਸਭ ਕੁਛ ਮਨੁੱਖ ਦੀਆਂ ਯਾਦਾਂ ਦੇ ਚ ਹੈ ਸਿਰਫ ਇੱਕ ਈਸ਼ਵਰ ਨੂੰ ਛੋੜ ਕੇ। ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਈਸ਼ਵਰ ਪਰਾਇਆ, ਆਪਣਾ ਨਹੀਂ ਹੈ। ਚਿੱਤ ਦੀ ਇੱਕ ਸ਼ਰਤ ਹੈ, ਇਹ ਓਪਰੇ ਨੂੰ ਆਪਣੇ ਵਿੱਚ ਥਾਂ ਨਹੀਂ ਦਿੰਦਾ, ਇਹ ਬਿਗਾਨੇ ਨੂੰ ਨਹੀਂ ਬਿਠਾਉਂਦਾ, ਆਪਣੇ ਨੂੰ ਬਿਠਾਉਂਦਾ। ਔਰ ਪਰਮਾਤਮਾ ਆਪਣਾ ਨਹੀਂ ਹੈ, ਤਾਂ ਸਭ ਬੈਠੇ ਹੋਏ ਨੇ ਚਿੱਤ ਦੇ ਵਿੱਚ, ਪਰਮਾਤਮਾ ਨਹੀਂ ਹੈ। ਸਭ ਨਾਲ ਜੁੜਿਆ ਹੋਇਆ ਸੰਬੰਧ, ਚਿੱਤ ਸੰਬੰਧ ਜੋੜਨ ਦੀ ਸ਼ਕਤੀ ਪਰਿਪੂਰਨ ਪਰਮਾਤਮਾ ਨੇ ਦਿੱਤੀ ਹੈ। ਇਸ ਚਿੱਤ ਨਾਲ ਅਸੀਂ ਸੰਸਾਰ ਨਾਲ ਸੰਬੰਧ ਜੋੜ ਸਕਦੇ ਹਾਂ, ਨਿਰੰਕਾਰ ਨਾਲ ਸੰਬੰਧ ਜੋੜ ਸਕਦੇ ਹਾਂ। ਕਿਉਂਕਿ ਜਿਸ ਨੂੰ ਯਾਦ ਕਰੀਏ ਰਿਸ਼ਤਾ ਜੁੜਦਾ ਹੈ, ਜਿਸ ਨੂੰ ਭੁੱਲ ਜਾਈਏ ਰਿਸ਼ਤਾ ਟੁੱਟਦਾ ਹੈ। ਔਰ ਹੁਣ ਤੇ ਤਜਰਬਿਆਂ ਨੇ ਸਿੱਧ ਕਰ ਦਿੱਤਾ ਹੈ, ਹਜ਼ਾਰਾਂ ਮੀਲ ਦੀ ਦੂਰੀ ਤੇ ਕੋਈ ਬੈਠਾ ਹੈ, ਉਹਨੂੰ ਗਹਿਰਾਈ ਨਾਲ ਚੇਤੇ ਕਰੀਏ, ਉਹ ਵੀ ਚੇਤੇ ਕਰਨ ਲੱਗ ਪੈਂਦਾ ਹੈ। ਭਾਵੇਂ ਪ੍ਰਾਚੀਨ ਕਾਲ ਤੋਂ ਇੱਕ ਗੱਲ ਪ੍ਰਚਲਿਤ ਸੀ, ਖੈਰ ਹੋਵੇ ਸਹੀ, ਅੱਜ ਫਲਾਣਾ ਬਹੁਤ ਯਾਦ ਆ ਰਿਹਾ, ਔਰ ਵਾਸਤਵਿਕ ਕੀ ਸੀ ਉਹ ਵੀ ਯਾਦ ਕਰ ਰਿਹਾ। ਉਹਦੀਆਂ ਯਾਦਾਂ ਦੀਆਂ ਲਹਿਰਾਂ ਆਣ ਟਕਰਾਈਆਂ ਨੇ, ਉਹ ਯਾਦ ਆਉਣ ਲੱਗ ਪਏ। ਸਾਡੀਆਂ ਯਾਦਾਂ ਦੀਆਂ ਲਹਿਰਾਂ ਕਿਸੇ ਦੇ ਨਾਲ ਜਾ ਟਕਰਾਉਂਦੀਆਂ ਨੇ, ਉਹ ਯਾਦ ਕਰਨ ਲੱਗ ਪੈਂਦਾ। ਇਸੇ ਤਰੀਕੇ ਨਾਲ ਭਾਈ ਗੁਰਦਾਸ ਜੀ ਕਹਿੰਦੇ ਨੇ, ਜੇ ਤੂੰ ਇੱਕ ਦਫਾ ਯਾਦ ਕਰੇ ਤਾਂ ਪਰਮਾਤਮਾ ਤੈਨੂੰ ਕਰੋੜਾਂ ਦਫਾ ਯਾਦ ਕਰੇਗਾ। ਤੇਰੀ ਯਾਦ ਨੇ ਹੀ ਵਾਸਤਵਿਕ ਇਹ ਰੱਬੀ ਉਛਾਲ ਪੈਦਾ ਕਰਨਾ ਹੈ। ਤੂੰ ਸਿਰਫ ਇੱਕੋ ਹੀ ਕਦਮ ਚੱਲ, ਬਹੁਤੀ ਲੋੜ ਵੀ ਨਹੀਂ, ਉਹ ਕਰੋੜਾਂ ਕਦਮ ਚੱਲ ਕੇ ਆਪ ਮਿਲੇਗਾ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਮੰਦਿਰ ਮਸਜਿਦ ਗੁਰਦੁਆਰੇ ਧਾਰਮਿਕ ਸਾਧਨਾ ਪਾਠ ਪੂਜਾ ਇਹ ਸਿਰਫ ਇਸ ਵਾਸਤੇ ਹੈ, ਕਿਸੇ ਤਰੀਕੇ ਨਾਲ ਮਨੁੱਖ ਇੱਕ ਕਦਮ ਚੱਲ ਪਵੇ। ਖੁਸ਼ੀ ਮਨਾਉਂਦੇ ਨੇ ਮਾਂ ਬਾਪ ਜਿਸ ਦਿਨ ਬੱਚੇ ਨੂੰ ਚੱਲਣਾ ਆ ਜਾਂਦਾ ਹੈ। ਨਾ ਛੁੱਟਦੀ ਏ ਮਾਂ, ਮੇਰਾ ਬੱਚਾ ਅੱਜ ਇੱਕ ਕਦਮ ਚੱਲੇ ਹੈ। ਖੁਸ਼ ਹੋ ਜਾਂਦਾ ਹੈ ਪਿਤਾ, ਬੱਚੇ ਨੂੰ ਚੱਲਣਾ ਆ ਗਿਆ। ਪ੍ਰਕਿਰਤੀ ਦਾ ਜ਼ਰਰਾ ਜ਼ਰਰਾ ਉਸ ਦਿਨ ਮਗਨ ਹੋ ਜਾਂਦਾ ਹੈ। ਦੇਵਤੇ ਫੁੱਲਾਂ ਦੀ ਵਰਖਾ ਕਰਦੇ ਨੇ, ਪਰਮਾਤਮਾ ਬਾਹਾਂ ਪਸਾਰ ਕੇ ਖੜਾ ਹੋ ਜਾਂਦਾ ਹੈ ਜਦ ਕੋਈ ਉਸਦੇ ਮਾਰਗ ਤੇ ਇੱਕ ਕਦਮ ਚੱਲਦਾ ਹੈ, ਕਿਉਂਕਿ ਇੱਕ ਕਦਮ ਚੱਲਣਾ ਹੀ ਉਸ ਤੱਕ ਪਹੁੰਚਣਾ ਹੈ। ਉਸ ਤੱਕ ਪਹੁੰਚਣਾ ਕੀ ਹੈ? ਇੱਕ ਕਦਮ ਚੱਲਣਾ, ਬਾਕੀ ਤਾਂ ਉਹ ਚੱਲਦਾ ਹੈ, ਬਾਕੀ ਤੇ ਪਰਮਾਤਮਾ ਚੱਲਦਾ ਹੈ। ਤੋ ਚਿੱਤ ਇੱਕ ਪਰਿਪੂਰਨ ਪਰਮਾਤਮਾ ਨੇ ਐਸੀ ਸ਼ਕਤੀ ਦਿੱਤੀ, ਚੇਤੇ ਸ਼ਕਤੀ, ਮਨ ਬੁੱਧ ਚਿੱਤ। ਮਨ ਦਾ ਚੌਥਾ ਭਾਗ ਹੈ ਅਹੰ, ਅਹੰ ਅਹੰਕਾਰ। ਅਹੰਕਾਰ ਹੁੰਦਾ ਹੈ ਆਪਣੇ ਵਿਚਾਰਾਂ ਦਾ, ਅਹੰਕਾਰ ਹੁੰਦਾ ਹੈ ਆਪਣੀ ਸੋਚਣੀ ਦਾ, ਅਹੰਕਾਰ ਹੁੰਦਾ ਹੈ ਆਪਣੀ ਚੇਤੇ ਸ਼ਕਤੀ ਦਾ। ਜੋ ਕੁਛ ਮਨ ਦੇ ਚ ਹੈ, ਜੋ ਕੁਛ ਸੋਚਦੇ ਚ ਹੈ, ਜੋ ਕੁਛ ਚੇਤੇ ਦੇ ਚ ਹੈ, ਉਸ ਤੇ ਅਹੰਕਾਰ ਹੈ। ਤੋ ਧਨ ਸੰਪਦਾ ਚੇਤੇ ਦੇ ਚ ਹੈ, ਪਰਿਵਾਰ ਚੇਤੇ ਦੇ ਚ ਹੈ, ਮਹਿਲ ਮਾੜੀਆਂ ਜ਼ਮੀਨੋ ਜਾਇਦਾਦ ਚੇਤੇ ਦੇ ਚ ਹੈ, ਆਪਣਾ ਰੰਗ ਰੂਪ ਬਾਰ ਬਾਰ ਚੇਤੇ ਦੇ ਚ ਹੈ, ਔਰ ਇਸ ਬਾਰੇ ਸੋਚਣੀ ਵੀ ਹੈ, ਇਸ ਦੀਆਂ ਵਿਚਾਰਾਂ ਵੀ ਨੇ, ਤਾਂ ਮਨੁੱਖ ਕੋਲ ਅਹੰਕਾਰ ਵੀ ਇਸੇ ਲਈ ਹੈ, ਇਸ ਤੋਂ ਇਲਾਵਾ ਨਹੀਂ। ਤੇ ਜਦ ਕਹਿੰਦੇ ਨੇ ਮਨ ਮੈਲਾ ਹੈ ਤਾਂ ਵਿਚਾਰ ਮੈਲੇ ਨੇ, ਜਦ ਕਹਿੰਦੇ ਨੇ ਬੁੱਧ ਮੈਲੀ ਹੈ ਤਾਂ ਸੋਚਣੀ ਗਲਤ ਹੈ, ਜਦ ਕਹਿੰਦੇ ਨੇ ਚਿੱਤ ਮੈਲਾ ਹੈ ਤਾਂ ਦਰਅਸਲ ਗਲਤ ਘਟਨਾਵਾਂ ਨੂੰ ਚੇਤੇ ਕਰ ਰਹੇ ਹੈ, ਔਰ ਕਹਿੰਦੇ ਨੇ ਇਹ ਅਹੰਕਾਰ ਮੈਲਾ ਹੈ, ਇਹ ਸ਼ਬਦ ਐਸਾ ਹੈ ਤਰਕ ਖੜੀ ਹੋ ਸਕਦੀ ਹੈ, ਕਿਆ ਅਹੰਕਾਰ ਵੀ ਸ਼ੁੱਧ ਹੋ ਜਾਂਦਾ ਹੈ? ਹਾਂ, ਅਹੰਕਾਰ ਵੀ ਸ਼ੁੱਧ ਹੋ ਜਾਂਦਾ ਹੈ। ਕਿਸ ਦਿਨ ਜਦ ਮਨੁੱਖ ਪਰਮਾਤਮਾ ਤੇ ਮਾਣ ਕਰਨ ਲੱਗ ਪੈਂਦਾ, ਜਦ ਮਨੁੱਖ ਕਹਿ ਦਿੰਦਾ ਮੇਰਾ ਈਸ਼ਵਰ ਵੀ ਹੈ, ਆਮ ਅਹੰਕਾਰੀ ਕਹਿੰਦਾ ਮੇਰੇ ਕੋਲ ਬਾਹੂਬਲ ਹੈ, ਮੇਰੇ ਕੋਲ ਧਨ ਹੈ, ਮੇਰੇ ਕੋਲ ਸ਼ਕਤੀ ਹੈ, ਮੇਰੇ ਕੋਲ ਸਤਾ ਹੈ, ਪਰ ਭਗਤ ਕਹਿੰਦਾ ਮੇਰੇ ਕੋਲ ਰੱਬ ਹੈ, ਮੇਰੇ ਕੋਲ ਗੁਰੂ ਹੈ, ਮੇਰੇ ਕੋਲ ਪਰਮਾਤਮਾ ਹੈ। ਔਰ ਗਜ਼ਬ ਦੀ ਗੱਲ, ਸਤਾ ਤਾਂ ਕੀ ਭਰੋਸਾ, ਅੱਜ ਹੈ ਤੇ ਕੱਲ ਨਹੀਂ, ਤਾਂ ਸਤਾ ਦਾ ਮਾਣ ਵੀ ਖਤਮ ਹੋ ਜਾਏਗਾ। ਜੋਬਨ ਅੱਜ ਹੈ ਕੱਲ ਨਹੀਂ, ਤਾਂ ਜੋਬਨ ਦਾ ਮਾਣ ਵੀ ਗਿਆ। ਧਨ ਹੈ ਅੱਜ, ਕੀ ਪਤਾ ਕੱਲ ਹੈ ਕਿ ਨਹੀਂ, ਤਾਂ ਇਹ ਮਾਣ ਵੀ ਜਾ ਸਕਦਾ ਹੈ। ਪਰਮਾਤਮਾ ਸਦੀਵੀ ਹੈ, ਅਗੰਮੀ ਹੈ, ਹਮੇਸ਼ਾ ਹੈ, ਅਵਨਾਸ਼ੀ ਹੈ, ਤੇ ਮਾਣ ਵੀ ਸਦਾ ਬਣਿਆ ਰਹਿੰਦਾ ਹੈ। ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ। ਕਹਿੰਦੇ ਨੇ ਸੰਸਾਰ ਦਾ ਅਹੰਕਾਰ ਸੰਸਾਰ ਵਿੱਚ ਗਲਤਾਨ ਕਰ ਦਿੰਦਾ ਹੈ, ਨਿਰੰਕਾਰ ਦਾ ਅਹੰਕਾਰ ਮਾਣ ਨਿਰੰਕਾਰ ਦੇ ਮਾਰਗ ਤੇ ਤੋਰ ਦਿੰਦਾ ਹੈ। ਇਸ ਦਾ ਇੱਕ ਸਬੂਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮਿਲਦਾ ਹੈ। ਵੈਸੇ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਮਾਣ ਮਾਂਗੋ ਤਾਣ ਮਾਂਗੋ ਧਨ ਲਖਮੀ ਸੁਤ ਦੇ, ਹੇ ਪ੍ਰਭੂ ਤੂੰ ਆਪਣਾ ਤਾਣ ਦੇ ਤਾਂ ਕਿ ਮੈਂ ਤੇਰੇ ਤੇ ਮਾਣ ਕਰ ਸਕਾਂ ਔਰ ਮੇਰਾ ਮਾਣ ਬਣਿਆ ਰਹੇ। ਪਰ ਭਗਤ ਧੰਨਾ ਜੀ ਦੇ ਬਾਰੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਇੱਕ ਸ਼ਬਦ ਉਚਾਰਨ ਕੀਤਾ ਹੈ, ਇਹ ਬਿਦ ਸੁਣ ਕੇ ਜਾ ਟਰੋ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਇਹ ਗੱਲ ਸੁਣ ਕੇ ਧੰਨੇ ਦੇ ਮਨ ਵਿੱਚ ਖਿਆਲ ਆਇਆ, ਮੈਂ ਤੇ ਜੱਟ ਹਾਂ ਤੇ ਮੈਂ ਰੱਬ ਨੂੰ ਕਿਉਂ ਨਹੀਂ ਮਿਲ ਸਕਦਾ, ਇੱਕ ਜੁਲਾਹਾ ਮਿਲ ਗਿਆ। ਜ਼ਾਤ ਦਾ ਮਾਣ ਇਸ ਧੰਨੇ ਨੂੰ ਪਰਮਾਤਮਾ ਦੇ ਮਾਰਗ ਤੇ ਤੋਰ ਰਿਹਾ, ਪਰਮਾਤਮਾ ਦੇ ਮਾਰਗ ਤੇ ਚਲਾ ਰਿਹਾ। ਔਰ ਇਹ ਵਾਕ ਇਸ ਤਰ੍ਹਾਂ ਆਰੰਭ ਹੁੰਦਾ ਹੈ, ਬੁਨ ਨਾ ਤਨ ਨਾ ਤਿਆਗ ਕੇ ਹਰ ਪ੍ਰੀਤ ਚਰਨ ਕਵੀਰਾ ਨੀਚ ਕੁਲਾ ਜੁਲਾਹਿਰੋ ਭਯੋ ਗੁਣੀ ਗਹੀਰਾ। ਜੋ ਜ਼ਾਤ ਕਰਕੇ ਸ਼ੂਦਰ ਹੈ, ਜੁਲਾਹਾ ਹੈ, ਗੁਣੀ ਗਹੀਰ ਕਰਕੇ ਪੂਜਨੀਕ ਬਣਿਆ, ਧੰਨਾ ਕਹਿੰਦਾ ਹੱਦ ਹੋ ਗਈ, ਇੱਕ ਜੁਲਾਹਾ ਗੁਣੀ ਗਹੀਰ ਬਣ ਗਿਆ, ਮੈਂ ਜੱਟ ਹੋ ਕੇ ਗੁਣਾਂ ਤੋਂ ਨੀਵਾਂ ਰਹਿ ਗਿਆ, ਜਦਕਿ ਉਹ ਮੇਰੇ ਨਾਲੋਂ ਜ਼ਾਤ ਤੋਂ ਨੀਵਾਂ ਹੈ, ਵਰਨ ਉਸਦਾ ਨੀਵਾਂ ਹੈ, ਮੈਂ ਜੱਟ ਹਾਂ। ਗੋਬਿੰਦ 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 ਸਿੰਘ ਨਾਮ ਦੇਵ ਮਨ ਲੀਨਾ ਆੜ ਦਾਮ ਕੋ ਛੀ ਪਰੋ ਹੋਇਓ ਲਾਖੀਨਾ। ਇਹ ਕੌਡੀਆਂ ਦਾ ਛੀਂਬਾ ਸ਼ੂਦਰ ਲੱਖਾਂ ਦਾ ਬਣ ਗਿਆ, ਪੂਜਨੀਕ ਬਣ ਗਿਆ। ਜਦ ਇਹ ਗੱਲ ਸੁਣੀ ਕਿਸ ਨੇ, ਇਸ ਜੱਟ ਨੇ, ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਬਿਦ ਸੁਣ ਕੇ ਜੱਟ ਰੋ ਉਠ ਭਗਤੀ ਲਾਗ। ਜੱਟਪਣੇ ਦੇ ਮਾਣ ਨੂੰ ਲੈ ਕੇ ਭਗਤੀ ਕਰਨ ਲੱਗ ਪਿਆ, ਬਈ ਇੱਕ ਛੀਂਬਾ ਮਿਲ ਸਕਦਾ ਹੈ ਤਾਂ ਮੈਂ ਵੀ ਮਿਲ ਸਕਦਾ, ਇੱਕ ਜੁਲਾਹਾ ਪ੍ਰਭੂ ਤੱਕ ਪਹੁੰਚ ਸਕਦਾ ਹੈ ਤਾਂ ਮੈਂ ਵੀ ਪਹੁੰਚ ਸਕਦਾ। ਨਾਮਦੇਵ ਤੋਂ ਬਾਅਦ ਕਬੀਰ ਤੇ ਕਬੀਰ ਤੋਂ ਬਾਅਦ ਇਹ ਧੰਨਾ ਰਵਿਦਾਸ ਦਾ ਜ਼ਿਕਰ ਕਰਦਾ ਹੈ। ਰਵਿਦਾਸ ਧਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰੀ ਦਰਸ਼ਨ ਪਾਇਆ। ਢੋਰ ਢਵੰਤਾ ਮਰੇ ਹੋਏ ਪਸ਼ੂਆਂ ਦੀ ਖਲ ਲਾਉਣ ਵਾਲਾ, ਖਲ ਨੂੰ ਪਕਾ ਕੇ ਰੰਗ ਕੇ ਜੁੱਤੀਆਂ ਬਣਾਉਣ ਵਾਲਾ, ਔਰ ਲੋਕਾਂ ਦੀਆਂ ਟੁੱਟੀਆਂ ਹੋਈਆਂ ਜੁੱਤੀਆਂ ਗੰਢਣ ਵਾਲਾ, ਇਹ ਚਮਾਰ ਇਹ ਸ਼ੂਦਰ ਇਹਨੂੰ ਪ੍ਰਤਖਸ਼ ਰੂਪ ਦੇ ਪ੍ਰਭੂ ਦੇ ਦਰਸ਼ਨ ਹੋਏ। ਪਰ ਇਹ ਪ੍ਰਭੂ ਵਿਚ ਲੀਨ ਹੋਇਆ, ਮੈਂ ਤੇ ਜੱਟ ਹਾਂ। ਇਹ ਬਿਦ ਸੁਣ ਕੇ ਜੱਟ ਰੋ ਉਠ ਭਗਤੀ ਲਾਗਾ, ਹੋਰ ਇਸਨੇ ਕੀ ਸੋਚਿਆ ਤੇ ਸੁਣਿਆ। ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਿਣਿਆ। ਇਹ ਨਾਈ ਜੋ ਘਰ ਘਰ ਵਿਚ ਜਾ ਕੇ ਲੋਕਾਂ ਦੀ ਹਰ ਤਰ੍ਹਾਂ ਦੀ ਸੇਵਾ ਕਰਦਾ ਹੈ, ਸ਼ੂਦਰ ਭਗਤਾਂ ਦੇ ਸ਼ੁਮਾਰ ਹੋ ਗਿਆ, ਭਗਤਾਂ ਦੇ ਚ ਆ ਗਿਆ। ਤੋ ਇਸ ਜੱਟ ਦੇ ਸਾਹਮਣੇ ਇੱਕ ਜੁਲਾਹਾ ਹੈ, ਇੱਕ ਛੀਂਬਾ ਹੈ, ਇੱਕ ਚਮਾਰ ਹੈ, ਇੱਕ ਨਾਈ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜੱਟਪਣੇ ਦੇ ਮਾਣ ਨੂੰ ਲੈ ਕੇ ਇਹ ਧੰਨਾ ਚੱਲ ਪਿਆ ਔਰ ਕਹਿੰਦਾ ਹੈ ਪ੍ਰਭੂ ਨੂੰ, ਤੂੰ ਛੀਂਬੇ ਨੂੰ ਮਿਲਿਆ, ਜੁਲਾਹੇ ਨੂੰ ਮਿਲਿਆ, ਚਮਾਰ ਨੂੰ ਮਿਲਿਆ, ਨਾਈ ਨੂੰ ਮਿਲਿਆ, ਮੈਂ ਤੇ ਜੱਟ ਹਾਂ, ਉਹਨਾਂ ਨਾਲ ਮੇਰੀ ਜ਼ਾਤ ਉੱਚੀ ਹੈ। ਜ਼ਾਤ ਦਾ ਹੰਕਾਰ, ਜ਼ਾਤ ਦਾ ਮਾਣ, ਪਰ ਜ਼ਾਤ ਦਾ ਮਾਣ ਪਰਮਾਤਮਾ ਲਈ, ਪਦਾਰਥ ਲਈ ਨਹੀਂ। ਜ਼ਾਤ ਦਾ ਮਾਣ ਨਿਰੰਕਾਰ ਦੇ ਲਈ, ਸੰਸਾਰ ਦੇ ਲਈ ਨਹੀਂ। ਜ਼ਾਤ ਦਾ ਅਹੰਕਾਰ ਈਸ਼ਵਰ ਦੇ ਲਈ, ਪਰਿਵਾਰ ਦੇ ਲਈ ਨਹੀਂ। ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਵਾਕ ਦੇ ਚ ਇੰਜ ਫਰਮਾਨ ਕਰਦੇ ਨੇ, ਇਹ ਬਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ। ਉਹਨਾਂ ਵੱਡੇ ਭਾਗੀ ਜੀਵਾਂ ਦੇ ਚੋਂ ਧੰਨਾ ਵੀ ਸ਼ੁਮਾਰ ਹੋ ਗਿਆ, ਇਹ ਵੀ ਭਗਤ ਬਣ ਗਿਆ। ਪਰਮਾਤਮਾ ਇਸਦੇ ਹਿਰਦੇ ਦੇ ਵਿਚ ਵੀ ਪ੍ਰਤੱਖ ਹੋ ਗਿਆ, ਪ੍ਰਗਟ ਹੋ ਗਿਆ। ਲੇਕਿਨ ਇਸ ਮਾਰਗ ਤੇ ਇਸ ਨੂੰ ਕਿਸੇ ਸੰਤ ਨੇ, ਕਿਸੇ ਭਗਤ ਨੇ ਨਹੀਂ ਤੋਰਿਆ। ਇਸ ਮਾਰਗ ਤੇ ਇਸ ਜ਼ਾਤ ਦੇ ਅਹੰਕਾਰ ਕਰਕੇ ਚੱਲਿਆ ਕਿ ਇੱਕ ਜੁਲਾਹਾ ਪਰਮਾਤਮਾ ਤੱਕ ਪਹੁੰਚ ਸਕਦਾ, ਮੈਂ ਕਿਉਂ ਨਹੀਂ? ਇੱਕ ਛੀਂਬੇ ਨੂੰ ਪਰਮ ਆਨੰਦ ਮਿਲ ਸਕਦਾ ਤਾਂ ਮੈਨੂੰ ਕਿਉਂ ਨਹੀਂ? ਇੱਕ ਚਮਾਰ ਮਹਾਨ ਹੋ ਸਕਦਾ ਤਾਂ ਮੈਂ ਕਿਉਂ ਨਹੀਂ ਹੋ ਸਕਦਾ? ਇੱਕ ਨਾਈ ਪਵਿੱਤਰ ਹੋ ਗਿਆ ਤਾਂ ਮੈਂ ਕਿਉਂ ਨਹੀਂ ਹੋ ਸਕਦਾ? ਅਹੰਕਾਰ, ਮਾਣ ਅਗਰ ਪਰਮਾਤਮਾ ਦਾ ਹੋਵੇ ਤੇ ਮਨੁੱਖ ਦਾ ਅਹੰਗ ਵੀ ਪਵਿੱਤਰ ਹੋ ਜਾਂਦਾ ਹੈ, ਪਰ ਅਹੰਕਾਰ ਅਗਰ ਸੰਸਾਰ ਦਾ ਹੋਵੇ, ਮਾਣ ਅਗਰ ਸਤਾ ਦਾ ਹੋਵੇ, ਔਰ ਖਾਸ ਕਰਕੇ ਤਿੰਨ ਚੀਜ਼ਾਂ ਦਾ ਤੇ ਬਹੁਤ ਪ੍ਰਬਲ ਰੂਪ ਦੇ ਚਾਹੁੰਦਾ ਹੈ। ਜੈਸੇ ਕਿ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਜੋ ਬਨ ਧਨ ਪ੍ਰਭ ਤਾ ਕੈ ਮਦ ਮੈਂ ਅਹਿਨਿਸ ਰਹੇ ਦੀਵਾਨਾ, ਜੋ ਬਨ ਸੁਹੱਪਣ ਜਵਾਨੀ। ਮੁਸ਼ਕਿਲ ਹੈ ਕਿ ਜਵਾਨੀ ਵਿਚ ਕੋਈ ਝੁਕੇ, ਉਸ ਦੇ ਅੰਦਰ ਝੁਕਾਓ ਪੈਦਾ ਹੋਵੇ, ਬਿਨਿਮਰਤਾ ਪੈਦਾ ਹੋਵੇ, ਆਕੜੇ ਹੋਇਆ ਹੈ, ਟੇੜਾ ਚੱਲਦਾ ਹੈ। ਜੋ ਬਨ ਧਨ, ਜਿਤਨੀ ਮਿਕਦਾਰ ਵਿਚ ਧਨ ਵਧ ਜਾਏ ਉਤਨੀ ਮਿਕਦਾਰ ਵਿਚ ਅਹੰਕਾਰ ਵਧ ਜਾਂਦਾ ਹੈ, ਔਰ ਪ੍ਰਭਤਾ ਪ੍ਰਤਿਸ਼ਠਾ। ਕਵੀ ਤੁਲਸੀ ਵੀ ਕਹਿੰਦੇ ਨੇ, ਐਸੋ ਕੋ ਜਨਮਿਉ ਜਗ ਮਾਹੀ ਪ੍ਰਭਤਾ ਪਾਏ ਜਾਸ ਮਦਨਾ। ਐਸਾ ਕਿਹੜਾ ਮਾਈ ਦਾ ਲਾਲ ਹੈ, ਪ੍ਰਭਤਾ ਵੀ ਮਿਲ ਗਈ, ਹੰਕਾਰ ਨਹੀਂ ਹੈ, ਜਵਾਨ ਹੈ, ਅਹੰਕਾਰ ਨਹੀਂ ਹੈ, ਧਨਵਾਨ ਹੈ, ਅਹੰਕਾਰ ਨਹੀਂ ਹੈ। ਐਸੋ ਕੋ ਜਨਮਿਉ ਜਗ ਮਾਹੀ ਪ੍ਰਭਤਾ ਪਾਏ ਜਾਸ ਮਦਨਾਹੀ। ਪਰ ਅਹੰਕਾਰ ਅਗਰ ਪ੍ਰਮਾਤਮਾ ਦਾ ਹੈ ਤਾਂ ਪ੍ਰਮਾਤਮਾ ਨਿਰਮਲ ਹੈ, ਅਹੰਗ ਵੀ ਨਿਰਮਲ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਪੁਰਸ਼ ਦੇ ਅੰਦਰ ਧਨ ਦਾ ਮਾਣ ਨਹੀਂ ਆਉਂਦਾ, ਜੋਬਨ ਦਾ ਮਾਣ ਨਹੀਂ ਆਉਂਦਾ, ਪ੍ਰਭਤਾ ਦਾ ਮਾਣ ਨਹੀਂ ਆਉਂਦਾ। ਇਸ ਨੂੰ ਕਹਿੰਦੇ ਨੇ ਸਾਰੇ ਦਾ ਸਾਰਾ ਮਨ ਪਾਵਨ ਹੋ ਗਿਆ, ਨਿਰਮਲ ਹੋ ਗਿਆ, ਮਨ ਪਵਿੱਤਰ ਹੋ ਗਿਆ, ਬੁੱਧ ਪਵਿੱਤਰ ਹੋ ਗਈ ਹੈ, ਚਿੱਤ ਸਾਫ ਸੁਥਰਾ ਹੋ ਗਿਆ, ਅਹੰਕਾਰ ਵੀ ਨਿਰਮਲ ਹੋ ਗਿਆ। ਇਸ ਨੂੰ ਕਹਿੰਦੇ ਨੇ ਸਮੁੱਚੇ ਮਨ ਦੀ ਪਵਿੱਤਰਤਾ। ਪਰ ਇਹ ਬਹੁਤ ਕਠਿਨ ਹੈ। ਤਨ ਬਹੁਤ ਛੇਤੀ ਸਾਫ ਕੀਤਾ ਜਾ ਸਕਦਾ ਹੈ, ਮਨ ਨੂੰ ਸਾਫ ਕਰਨਾ ਔਖਾ ਹੈ। ਤਨ ਦਾ ਸਾਫ ਕਰਨਾ ਕੀ ਹੈ? ਸਿਰਫ ਖਲੜੀ ਸਾਫ ਕਰਨੀ। ਵੈਸੇ ਪੂਰਨ ਤੌਰ ਤੇ ਤਨ ਨੂੰ ਸਾਫ ਕਰਨਾ ਔਖਾ ਹੈ। ਕਿਸ ਤਰ੍ਹਾਂ ਮਨੁੱਖ ਅੰਦਰ ਮਿੰਜ ਤੇ ਮਾਸ ਨੂੰ ਸਾਫ ਕਰੇਗਾ, ਕਿਸ ਤਰ੍ਹਾਂ ਹੱਡੀਆਂ ਨੂੰ ਸਾਫ ਕਰੇਗਾ? ਸਿਰਫ ਖਲੜੀ। ਮਨ ਬੁੱਧ ਦੀ ਖਲੜੀ ਹੈ, ਮਨ ਚਿੱਤ ਦੀ ਖਲੜੀ ਹੈ, ਮਨ ਅਹੰਗ ਦੀ ਖਲੜੀ ਹੈ। ਔਰ ਮਨ ਦੀ ਪਵਿੱਤਰਤਾ ਉਦੋਂ ਮੰਨੀ ਜਾਂਦੀ ਹੈ ਜਦ ਅਹੰਗ ਵੀ ਪਵਿੱਤਰ ਹੋਵੇ, ਚਿੱਤ ਵੀ ਪਵਿੱਤਰ ਹੋਵੇ, ਬੁੱਧ ਵੀ ਪਵਿੱਤਰ ਹੋਵੇ, ਤਾਂ ਫਿਰ ਮਨ ਪਵਿੱਤਰ ਹੈ। ਜਦ ਸੋਚਣੀ ਪਵਿੱਤਰ ਹੋ ਜਾਏ, ਯਾਦਾਂ ਨਿਰਮਲ ਹੋ ਜਾਣ ਤੇ ਮਾਣ ਕੇਵਲ ਪ੍ਰਮਾਤਮਾ ਦਾ ਹੋ ਜਾਏ ਤਾਂ ਅੰਦਰ ਵਿਚਾਰਾਂ ਦਾ ਪ੍ਰਵਾਹ ਜਦ ਈਸ਼ਵਰ ਦਾ ਚੱਲਦਾ ਹੈ ਤਾਂ ਫਿਰ ਈਸ਼ਵਰ ਵੀ ਕਹਿ ਉੱਠਦਾ ਹੈ ਇਹ ਮਨ ਨਿਰਮਲ ਹੋ ਗਿਆ ਹੈ ਔਰ ਮਨ ਨਿਰਮਲ ਇਸ ਤੋਂ ਕਰੋੜਾਂ ਗੰਗਾ ਕੁਰਬਾਨ ਕੀਤੀਆਂ ਜਾ ਸਕਦੀਆਂ ਭਗਤ ਕਬੀਰ ਤੇ ਕਹਿੰਦੇ ਨੇ ਹੁਣ ਮਨ ਮੇਰਾ ਐਸਾ ਪਾਵਨ ਹੋ ਗਿਆ ਐਸਾ ਨਿਰਮਲ ਹੋ ਗਿਆ ਜੈਸੇ ਕਿ ਗੰਗਾ ਹੁਣ ਰੱਬ ਨੂੰ ਮੈਂ ਨਹੀਂ ਖੋਜਦਾ ਹੁਣ ਮੈਂ ਰੱਬ ਨੂੰ ਨਹੀਂ ਲੱਭਦਾ ਹੁਣ ਰੱਬ ਮੇਰੀ ਤਲਾਸ਼ ਕਰ ਰਿਹਾ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਲ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਰੱਬ ਦੀ ਤਲਾਸ਼ ਇਸ ਗੱਲ ਦਾ ਸਬੂਤ ਹੈ ਮਨ ਮਲੀਨ ਹੈ ਪਰ ਜਦ ਰੱਬ ਤਲਾਸ਼ ਕਰਨ ਲੱਗ ਪਏ ਤਾਂ ਸਮਝ ਲਓ ਮਨ ਨਿਰਮਲ ਹੋ ਗਿਆ ਮਨ ਪਾਵਨ ਹੋ ਗਿਆ ਸਤਿਗੁਰ ਰਹਿਮਤ ਕਰਨ ਮਨ ਦੇ ਚ ਵਿਚਾਰ ਪਵਿੱਤਰ ਹੋਵਣ ਸੋਚਣੀ ਨਿਰਮਲ ਹੋਵੇ ਯਾਦਾਂ ਦੇ ਚ ਪਰਮਾਤਮਾ ਹੋਵੇ ਤੇ ਮਾਣ ਤਾਣ ਈਸ਼ਵਰ ਤੇ ਹੋਵੇ ਮਨ ਦੀ ਨਿਰਮਲਤਾ ਜੀਵਨ ਦੀ ਸਫਲਤਾ ਹੈ ਪਰ ਇਹ ਸਫਲਤਾ ਸਾਡੀ ਝੋਲੀ ਦੇ ਚ ਪਵੇ।